ਹਜ਼ੂਰ ਨੂੰ ਇਸ ਤਰ੍ਹਾਂ ਮੱਝਾਂ ਗਾਈਆਂ ਚਾਰਨ ਵਾਸਤੇ ਭੇਜਿਆ ਅਤੇ ਖੇਤੀ ਮੱਝਾਂ ਗਾਈਆਂ ਨੇ ਖਾਣੇ ਉਸ ਕਿਸਾਨ ਵੱਲੋਂ ਸਾਹਿਬ ਦਾ ਕੁਛ ਕਿਹਾ ਸੁਣੇ ਫਿਰ ਉਸ ਖੇਤੀ ਦਾ ਹਰਿਆ ਭਰਿਆ ਹੋਣਾ ਇਹ ਕਿਸਾਨ ਸਰਵਣ ਕੀਤਾ ਹੈ। ਕਈ ਲੋਕ ਸ਼ੰਕਾ ਦੀ ਸ਼ੰਕਾ ਕਰਦੇ ਹੈ ਕਿ ਇੰਨੀ ਛੇਤੀ ਖੇਤੀ ਕਿਵੇਂ ਹਰੀ ਹੋਵੇ। ਸੰਦਵਾ ਹੀਰਾ ਸਿੰਘ ਜੀ ਸਿੰਗੜੀ ਵਾਲੇ ਮਹਾਂਪੁਰਖ ਕੋਈ ਵਿਰਾਗੀ ਸਾਧੂ ਆਇਆ ਉਹਨੇ ਵੀ ਐਸੀ ਸ਼ੰਕਾ ਕੀਤੀ ਅਤੇ ਕੱਟੀ ਹੋਈ ਫਸਲ ਕੁਝ ਸਮੇਂ ਬਾਅਦ ਤਾਂ ਫਿਰ ਫੁੱਟ ਪੈਂਦੀ ਹੈ ਉਸ ਵੇਲੇ ਕਿਵੇਂ ਹੋ ਗਿਆ। ਮਹਾਂਪੁਰ ਕਹਿਣ ਲੱਗੇ ਸੰਤ ਜੀ ਤੁਸੀਂ ਲੰਗਰ ਪਾਣੀ ਛਕੋ ਪੈਗੰਬਰ ਲੋਕਾਂ ਦੇ ਕਰਮਾਂ ਵਿੱਚ ਬਹੁਤਾ ਪਕਲਾਂ ਦਾ ਜੀ ਨਹੀਂ ਕਰੀਦੀ ਸਮਰੱਥ ਜੋ ਚੋਣ ਕਰ ਸਕਦੇ ਹਨ ਅਤੇ ਸ਼ੰਕਾ ਵੀ ਮਿਟ ਜਾਏਗੀ। ਉਹ ਲੋਕ ਆਪ ਭੋਜਨ ਬਣਾ ਕੇ ਖਾਂਦੇ ਆ ਕਰਮ ਖਾਂਦੇ ਹਨ ਜ਼ਿਆਦਾ ਚਾਵਲ ਆਦਿਕ ਰਸ ਮਿਲੇ ਬੜੇ ਪਿਆਰ ਨਾਲ ਉਸਨੇ ਸੁੰਦਰ ਢੰਗ ਨਾਲ ਚਾਵਲ ਤਿਆਰ ਕੀਤੇ ਸ਼ੀਤਲ ਕਰਕੇ ਕੋਈ ਪਤੀਲੇ 'ਚ ਪਾਇਆ ਕੋਈ ਥਾਲੀ ਵਿੱਚ ਆਪਣੇ ਢੰਗ ਨਾਲ ਲਾਸ ਕਰਕੇ ਮਹਾਂਪੁਰਖਾਂ ਕੋਲ ਹੋਇਆ। ਮਹਾਰਾਜ ਆਪ ਵੀ ਜੀਵੋ ਮੈਂ ਆਪਣੇ ਕਿਸੇ ਦੀ ਰੱਖਿਆ ਜਦੋਂ ਉਹ ਰੁਮਾਲ ਚੱਕਿਆ ਅਤੇ ਚੌਲ ਨਹੀਂ ਸਾਰੀਆਂ ਸੁੰਡੀਆਂ ਸੀ ਬੜਾ ਹੈਰਾਨ ਹੋਇਆ ਕਿ ਮਹਾਰਾਜ ਮੈਂ ਆਪ ਚੌਲ ਬਣਾਏ ਹੈ ਅਤੇ ਸੁੰਡੀਆਂ ਕਿਵੇਂ ਆ ਗਈਆਂ। ਸੰਤ ਕਹਿਣ ਲੱਗੇ ਤਾਂ ਤੈਨੂੰ ਹੀ ਪਤਾ ਹੋਵੇਗਾ ਫਿਰ ਗਿਆ ਪਤੀਲੇ 'ਚ ਚੌਲ ਹੈ ਫਿਰ ਪਾ ਕੇ ਲਿਆਇਆ ਢੱਕ ਕੇ ਫਿਰ ਚੁੱਕਿਆ ਅਤੇ ਸੁੰਡੀਆਂ ਦੋ ਤਿੰਨ ਵਾਰੀ ਕੀਤਾ ਹੈ ਸਹਿਬ ਹੈ ਕਹਿੰਦੇ ਕਿਵੇਂ ਹੋ ਗਿਆ। ਕਹਿੰਦੇ ਤੂੰ ਕਹਿੰਦਾ ਸੀ ਖੇਤੀ ਕਿਵੇਂ ਹਰੀ ਭਰੀ ਕੀਤੀ ਹੈ ਜਿਹੜਾ ਖੇਤੀ ਹਰੀ ਭਰੀ ਕਰਨ ਵਾਲਾ ਉਹ ਇਸ ਤਰ੍ਹਾਂ ਦੇ ਭੌਤਿਕ ਵੀ ਕਰ ਲੈਂਦਾ ਗੱਜ ਕੇ ਵੱਲੋ ਉਹ ਬਰਾਗੀ ਫਿਰ ਅੰਮ੍ਰਿਤ ਛਕ ਕੇ ਗੁਰੂ ਕਾ ਸਿੰਘ ਸਜ ਗਿਆ ਸੀ। ਇਸ ਕਰਕੇ ਜਿਹੜੇ ਸਮਰੱਥ ਪੁਰਸ਼ ਹੈ ਗੁਰ ਕਹਿਆ ਸਾਕਾਰ ਕਮਾਲੋ ਗੁਰ ਕੀ ਕਰਨੀ ਖਾਹੇ ਤਾਵ ਇਹ ਪ੍ਰਸੰਗ ਆਪ ਜੀ ਨੇ ਬੜੇ ਪਿਆਰ ਨਾਲ ਗਿਆਨੀ ਜੀ ਤੋਂ ਸ਼ਰਵਣ ਕੀਤਾ ਹੈ ਅਤੇ ਨਾਲ ਨਾਲ ਬਹੁਤ ਸਾਰੇ ਦ੍ਰਿਸ਼ਟਾਂਤ ਸਮੇਂ ਦੇ ਲੋਕ ਪੈਗੰਬਰਾਂ ਨੂੰ ਮਹਾਂਪੁਰਖਾਂ ਨੂੰ ਕਿਹੜੀ ਦ੍ਰਿਸ਼ਟੀ ਨਾਲ ਦੇਖਦੇ ਹਨ ਉਹ ਵੀ ਦੱਸਿਆ ਕਿ ਜਿਨ੍ਹਾਂ ਨੂੰ ਗਿਆਨ ਦ੍ਰਿਸ਼ਟੀ ਮਿਲਦੀ ਹੈ ਉਹ ਬੇਬੇ ਨਾਨਕ ਜੀ ਨੂੰ ਸਤਿਗੁਰੂ ਜੀ ਦੇ ਅਸਲੀ ਸਰੂਪ ਨੂੰ ਵੀ ਜਾਣ ਲੈਂਦੇ ਹਨ। ਉਹ ਆਓ ਅੱਗੇ ਬਾਣੀ ਦੀ ਵਿਚਾਰ ਸਰਵਣ ਕਰੀਏ। ਕੱਲ ਹਜ਼ੂਰ ਪਾਤਸ਼ਾਹ ਨੇ ਕਿਰਪਾਲਤਾ ਕੀਤੀ ਸੀ ਬਿਨ ਸਿਓ ਕੀਠਾ ਅੰਮ੍ਰਿਤ ਗੁਠਾ ਸਬਦ ਲਗੋ ਗੁਰੂ ਮੀਠਾ ਗੁਰੂ ਕੀ ਸਤਾਈ ਚਲੇ ਜਾਂਦੀ ਹੈ ਸਤ ਵਚਨ ਦੀ ਪੜ੍ਹਾਈ ਪੜ੍ਹਨ ਦਾ ਫਿਰ ਨਾਮ ਅਮਰਤੀ ਦੇ ਹਿਰਦੇ 'ਚ ਵਾਸਿਆਂ ਦਾ ਗੁਰੂ ਜੀ ਦਾ ਸ਼ਬਦ ਬੜਾ ਮਿੱਠਾ ਲੱਗਦਾ ਹੈ। ਜਲ ਥਲ ਮਹੀ ਜਲ ਸਰਵਨ ਵਾਸੀ ਨਾਨਕ ਰਮਜਾ ਮਿੱਠਾ ਉਹ ਜਲਾਂ 'ਚ ਵੀ ਹੈ ਥਲਾਂ 'ਚ ਵੀ ਹੈ ਲਹੀ ਧਰਤੀ 'ਚ ਵੀ ਹੈ ਆਦਿ ਆਕਾਸ਼ ਵਿੱਚ ਵੀ ਹੈ। ਉਹ ਗਿਆਨ ਦ੍ਰਿਸ਼ਟੀ ਵਾਲਿਆਂ ਨੇ ਪਰਮੇਸ਼ਵਰ ਨੂੰ ਸਰਵ ਵਿਆਪਕ ਜਾਣ ਕੇ ਰਮਈਆ ਰਮੇ ਹੋਏ ਰਾਮ ਨੂੰ ਸਾਰੀਆਂ ਜਗ੍ਹਾ ਨੂੰ ਦਿੱਤਾ ਦੇਖਿਆ ਹੈ। ਹੁਣ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ ਧਨਾਸਰੀ ਮਹੱਲਾ ਪੰਜਵਾ ਜਗ ਤੇ ਦਰਸ਼ਨ ਭੇਟੇ ਸਾਧੂ। ਜਦੋਂ ਦੀ ਅਕਾਲ ਪੁਰਖ ਦੀ ਕਿਰਪਾ ਹੋਈ ਹੈ ਅਤੇ ਸਾਧੇ ਹੋਏ ਮਨ ਵਾਲੇ ਸਾਧੂ ਜਨ ਜਿਹੜੇ ਮਹਾਂਪੁਰਖ ਹੈ ਉਹਨਾਂ ਦੇ ਦਰਸ਼ਨ ਭੇਟੇ ਮਿਲੇ ਹੈ, ਪ੍ਰਾਪਤ ਹੋਏ, ਭਾਵ ਉਹਨਾਂ ਦਾ ਮਿਲਾਪ ਹੋਇਆ, ਉਹਨਾਂ ਦੇ ਦਰਸ਼ਨ ਦਰਾਰ ਕੀਤੇ ਹਨ ਅਤੇ ਉਹਨਾਂ ਦੀ ਸੰਗਤ ਕਰਕੇ ਸੇਵਾ ਕਰਨ ਦੀ ਸਿਮਰਨ ਦੀ ਸਮਤ ਲਈ ਹੈ। ਦੱਸੇ ਹੋਏ ਉਪਦੇਸ਼ਾਂ ਤੱਕ ਜਦੋਂ ਦਾ ਅਸੀਂ ਵਿਚਰਨਾ ਸ਼ੁਰੂ ਕਰ ਦਿੱਤਾ ਹੈ, ਭਲੇ ਦਿਨ ਸੇ ਆਏ, ਜਿਹੜੇ ਦਿਨ ਅੱਗੇ ਵਿਛੀਆਂ ਵਿਕਾਰਾਂ ਵਿੱਚ, ਕੁਕਰਮਾਂ ਵਿੱਚ, ਮਾੜੀਆਂ ਆਦਤਾਂ, ਮਾੜੇ ਸੰਸਕਾਰਾਂ, ਮਾੜੀਆਂ ਸੁਸਾਇਟੀਆਂ ਵਿੱਚ ਬੀਤ ਗਏ ਸੀ, ਜਦੋਂ ਦੀ ਪਵਿੱਤਰ ਪੁਰਸ਼ਾਂ ਦੀ ਸੰਗਤ ਮਿਲ ਗਈ, ਉਹ ਜਿਹੜੇ ਮਾੜੇ ਦਿਨ ਸੀ ਉਹ ਚਲੇ ਗਏ, ਭਲੇ ਦਿਨ ਸੋ ਆਏ। ਹੁਣ ਉਹ ਜਿਹੜੇ ਦਿਨ ਹੈ ਉਹ ਭਲੇ ਦਿਨ ਆ ਗਏ, ਭਾਵ ਉਹਨਾਂ ਅਸੀਂ ਕੋਈ ਮਾੜਾ ਕੰਮ ਨਹੀਂ ਕਰਦੇ, ਦਿਨ ਆਪੇ ਹੀ ਭਲੇ ਹੈ, ਆਮੇ ਉਲਾਮਾ ਅਸੀਂ ਦਿਨ ਨੂੰ ਸਮੇਂ ਨੂੰ ਦਿੰਦੇ ਹਾਂ, ਕਾਰਨ ਅਸੀਂ ਮਾੜੇ ਕਰਦੇ ਹਾਂ ਅਤੇ ਦੋਸ਼ ਵੀ ਦਿੰਦੇ ਹਾਂ ਕਿ ਦਿਨ ਸਾਡੇ ਲਈ ਮਾੜਾ ਸੀ, ਘੜੀ ਪੈਰ ਮਜ਼ਬੂਤ ਮਾੜਾ ਸੀ, ਉਹੇ ਧਰਤੀ, ਉਹੇ ਆਕਾਸ਼, ਉਹੇ ਸੂਰਜ ਚੰਦਿਆ, ਪ੍ਰਕਿਰਤੀ ਦਾ ਸਾਰਾ ਕੁਝ ਉਹੀ ਹੈ, ਪਰ ਮਾੜੇ ਅਸੀਂ ਆਪ ਹੁੰਦੇ ਹਾਂ, ਸਾਡੀ ਫਿਤਰਤ ਬਣੀ ਹੈ ਕਿ ਆਪਣੇ ਔਗਣ ਨੂੰ ਆਪ ਨਹੀਂ ਕਬੂਲਦੇ, ਦੂਏ ਦੇ ਸਿਰ ਭਾਂਡਾ ਖਾਂਦੇ। ਪਰ ਜਦੋਂ ਸੰਗਤ ਕਰੀਦੀ ਹੈ ਅਤੇ ਜਦੋਂ ਮਾੜੀਆਂ ਸੁਸਾਇਟੀਆਂ, ਮਾੜੀਆਂ ਆਦਤਾਂ ਤੋਂ ਰਹਿਤ ਹੋ ਜਾਂਦਾ ਕਿ ਆਪ ਭਲਾ ਹੋ ਗਿਆ ਕਿ ਇਹਦੇ ਦਿਨ ਵੀ ਸਾਰੇ ਭਲੇ ਹੈ, ਭਲੇ ਦਿਨ ਸੋਏ ਆਏ, ਜਿਹੜੇ ਪੂਰਤਾ ਦਿਹਾੜੇ ਸੀ ਉਹ ਆਉਣ ਕਰਕੇ ਪ੍ਰਾਪਤ ਹੋ ਗਏ, ਜਦੋਂ ਅਸੀਂ ਸਤਸੰਗਤ ਕਰ ਲਏ। ਅਸੀਂ ਕਈ ਵਾਰੀ ਵੱਡਿਆਂ ਲੋਕਾਂ 'ਤੇ ਵੀ ਕਿ ਭਾਈ ਜਿਹੜਾ ਮੇਹ ਕਲੰਕ ਹੈ ਉਹਨੂੰ ਇਸ ਤਰ੍ਹਾਂ ਹੋਏਗਾ ਹੋਏਗਾ, ਉਹ ਕੁਦਰਤੀ ਵਿਚਾਰ ਕੀਤੀ, ਆਪਾਂ ਆਪੋ ਆਪਣਾ ਫਿਕਰ ਕਰੀਏ, ਪਰਮੇਸ਼ੁਰ ਦੀ ਸ੍ਰਿਸ਼ਟੀ 'ਚ ਬਹੁਤ ਕੁਝ ਹੈ, ਜਿਹੜਾ ਕੋਈ ਕਰਮ ਕਰਦਾ ਉਹ ਆਪਣੇ ਕਰਮ ਦਾ ਜ਼ਿੰਮੇਵਾਰ ਹੈ, ਪਰਮੇਸ਼ੁਰ ਦੀ ਕੁਛ ਪੜਤਾਲ ਕਰ, ਅਸੀਂ ਆਪਣੀ ਪੜਤਾਲ ਤਾਂ ਕਰਦੇ ਨਹੀਂ, ਬਹੁਤ ਵੱਡੀਆਂ ਸ਼ਖਸੀਅਤਾਂ ਵੱਲ ਕਈ ਵਾਰੀ ਚਲੇ ਜਾਂਦੇ। ਜਦੋਂ ਇਨਸਾਨ ਆਪਣੇ ਵੱਲ ਧਿਆਨ ਦੇਣ ਲੱਗ ਜਾਏ ਫਿਰ ਸਾਧ ਸੰਗਤ ਜੀ ਨੂੰ ਦੂਜਿਆਂ 'ਤੇ ਕਿੰਤੂ ਕੰਤੂ ਕਰਨ ਵਾਲਾ ਸੁਭਾਵ ਆਪਣੇ ਹੀ ਖਤਮ ਹੋ ਜਾਂਦਾ, ਅਤੇ ਜਿਹੜਾ ਬੰਦਾ ਸਮਝਦਾ ਮੈਂ ਸਾਰਿਆਂ ਨੂੰ ਬੁਰਾ, ਉਹ ਦੂਜੇ ਨੂੰ ਬੁਰਾ ਕੀ ਕਹੇਗਾ, ਜਦੋਂ ਇਹ ਆਪਣੇ ਆਪ ਨੂੰ ਭਲਾ ਜਾਂ ਪਵਿੱਤਰ ਮੰਨਦਾ ਫਿਰ ਇਹ ਬੁਰਾ ਕਹਿੰਦਾ ਕਿ ਬੁਰਾ ਭਲਾ ਟੀਚਰ ਆਖਦਾ ਟੀਚਰ ਹੈ ਦੋਵਾਂ। ਇਸ ਵਾਸਤੇ ਸੰਗਤ ਕਰਕੇ ਇਹ ਹੀ ਹੈ, ਇਹ ਜਿਹੜੇ ਸੁਭਾਵ ਆ ਦੂਰ ਹੋ ਜਾਂਦੇ ਆ ਅਤੇ ਫਿਰ ਉਹ ਭਲੇ ਦਿਨ ਆ ਜਾਂਦੇ ਆ। ਮਹਾਂ ਆਨੰਦ ਸਦਾ ਕਰ ਕੀਰਤਨ, ਜਿਹੜੇ ਸਦਾ ਵਾਸਤੇ ਹਰੀ ਦਾ ਕੀਰਤਨ ਜਸ ਕਰਦੇ ਆ, ਕੀਰਤਨ ਇਕੱਲਾ ਪ੍ਰੇਮੀ ਵੀ ਕਰ ਸਕਦਾ, ਜਥਾ ਵੀ ਸਾਰੀ ਸੰਗਤ ਵੀ ਕਰ ਸਕਦੀ ਹੈ। ਗੁਰੂ ਦਾ ਜਸ ਜਿੱਥੇ ਮਨ ਜੀ ਜਦੋਂ ਹਰ ਸਮੇਂ ਵੀ ਹੋ ਸਕਦਾ, ਇਹ ਸਮੇਂ ਨਿਸ਼ਚਿਤ ਨਾਲ ਵੀ ਗੁਰੂ ਘਰਾਂ 'ਚ ਚੱਲਦਾ ਹੈ। ਮਹਾਂ ਆਨੰਦ ਸਦਾ ਕਰ ਕੀਰਤਨ, ਜਿਹੜੇ ਸਦਾ ਹੀ ਗੁਰੂ ਦਾ ਜਸ ਕਰਦੇ ਤਾਂ ਰਾਗਾਂ 'ਚ ਪਾ ਕੇ ਕੀਰਤਨ ਕਰਨਾ, ਇੱਕ ਵੈਸੇ ਹੀ ਸ਼ਬਦ ਪੜ੍ਹ ਕੇ ਗੁਰੂ ਦਾ ਜਸ ਕਰਨਾ ਕਿਸੇ ਰੂਪ 'ਚ ਵੀ ਕਰ ਲਓ, ਉਹਦੇ ਵਿੱਚ ਮਹਾਨ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਵੱਡੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਕੋਈ ਭੋਗਾ ਆਨੰਦ ਹੈ, ਕੋਈ ਯੋਗਾ ਆਨੰਦ ਹੈ। ਇਹ ਤੁਛ ਹੈ ਕਿ ਜਿਹੜਾ ਬ੍ਰਹਮ ਆਨੰਦ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਪੁਰਖ ਵਧਾਤਾ ਪਾਏ, ਪੁਰਖ ਜੋ ਪਰਮਾਤਮਾ ਵਿਧਾਤਾ, ਜਿਹੜਾ ਸਾਰੀਆਂ ਵਿਧੀਆਂ ਮਰਿਆਦਾ ਨੂੰ ਬਣਾਉਣ ਵਾਲਾ, ਇਹਦੇ ਲੇਖ ਕਰਮਾਂ ਨੂੰ ਲਿਖਣ ਵਾਲਾ, ਕਰੀ ਲੋਕ ਕਰਮ ਦੇਖਿਓ ਲੇਖ ਮਾਤਮਾ, ਜਿਵੇਂ ਲੋਹੇ ਦੀ ਕਰਮਾਂ ਮੱਥੇ 'ਤੇ ਲੇਖ ਲਿਖੇ ਜਾਣ, ਇਹ ਪਰਾਰੂਪੀ ਲੇਖ ਜਿਹੜੇ ਉਹੀ ਲਿਖਦਾ ਜਿਹਦੇ ਅਨੁਸਾਰ ਇਹ ਜੀਵ ਸੰਸਾਰ ਉੱਤੇ ਵਿਚਰਦਾ ਬੜਾ ਰੱਬ ਸਮਝੋ ਇਹਦੀ ਇੱਕ ਰਾਸ ਪੂੰਜੀ ਹੈ ਜਿਹੜੀ ਇਹਨੂੰ ਦੇ ਕੇ ਸੰਸਾਰ ਉੱਤੇ ਭੇਜਿਆ ਵਾ ਉਸ ਬਲਾਤੇ ਨੂੰ ਉਹ ਗੁਰਮਤਿ ਪਿਆਰੇ ਸਾਧ ਸੰਗਤ ਜੀ ਪ੍ਰਾਪਤ ਕਰ ਲੈਂਦੇ ਹਨ। ਪ੍ਰਾਪਤ ਕਰਨ ਦਾ ਭਾਵ ਇਹ ਨਹੀਂ ਕਿ ਸਾਨੂੰ ਪਰਮਾਤਮਾ ਪ੍ਰਾਪਤ ਨੇ, ਆਪ ਪ੍ਰਾਪਤ ਬਸ ਪ੍ਰਾਪਤ ਵਸਤੂ ਕੀ ਆਪ ਪ੍ਰਾਪਤੀ ਕਿਮ ਮੰਨ, ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਹੀ ਪ੍ਰਾਪਤ ਹੈ। ਕੋਈ ਵਿਅਕਤੀ ਐਸਾ ਨਹੀਂ ਜਿਹਨੂੰ ਪਰਮੇਸ਼ਰ ਪ੍ਰਾਪਤ ਨਹੀਂ। ਆਤਮਾ ਕਰਕੇ ਪਰਮਾਤਮਾ ਤੁਹਾਡੇ ਸਾਰਿਆਂ ਨੂੰ ਸੱਤਾ ਸਫੁਰਤੀ ਦੇ ਰਿਹਾ। ਜਿਵੇਂ ਸੂਰਜ ਦੇ ਉੱਤੇ ਅਵਰਨ ਆ ਜਾਂਦਾ, ਸੂਰਜ ਸਦਾ ਹੀ ਪ੍ਰਾਪਤ ਹੈ, ਅਵਰਨ ਹੋਣ ਕਰਕੇ ਓਲਾ ਹੋਣ ਕਰਕੇ ਸਾਨੂੰ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਆਤਮਾ ਸਾਨੂੰ ਪ੍ਰਾਪਤ ਹੈ ਕਿ ਬੁੱਧੀ ਦੇ ਉੱਤੇ ਜਿਹੜੇ ਮਾਇਆਵੀ ਅਵਰਨ ਪੜਦੇ ਆ ਗਏ ਹੈ ਉਹ ਪ੍ਰਾਪਤ ਹੁੰਦਾ ਹੋਇਆ ਵੀ ਆਪ ਪ੍ਰਾਪਤ ਨਜ਼ਰ ਆ ਰਿਹਾ। ਜਦੋਂ ਬੁੱਧੀ ਦੇ ਅਵਰਨ ਦੂਰ ਹੋ ਜਾਂਦੇ ਆ, ਰੱਬ ਕਿਤੇ ਆਉਂਦਾ ਨਹੀਂ ਜਾਂਦਾ ਨਹੀਂ, ਉਹ ਤਾਂ ਇੱਕ ਰਾਸ ਹੈ ਨਜ਼ਰ ਆਉਣ ਲੱਗ ਜਾਂਦਾ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਪੁਰਖ ਵਧਾਤਾ ਪਾਏ, ਉਸ ਵਧਾਤੇ ਪੁਰਖ ਨੂੰ ਪਰਮੇਸ਼ਰ ਪਾ ਲੈਂਦਾ। ਸੋ ਬਾਬਾ ਜਵਾਲਾ ਸਿੰਘ ਦੇ ਪਾਸ ਟਾਟਾ ਤੋਂ ਇੱਕ ਇੰਜੀਨੀਅਰ ਆਇਆ ਬਾਬੂ ਦਇਆ ਸਿੰਘ ਜੀ, ਬੜੇ ਪੜ੍ਹੇ ਲਿਖੇ ਸੀ, ਅਤੇ ਉਹਨੇ ਆ ਕੇ ਕੋਈ ਵਿਚਾਰ ਕੀਤੇ ਅਤੇ ਸੰਤ ਕਹਿਣ ਲੱਗੇ ਤੂੰ ਕੌਣ ਹੈ? ਕਹਿੰਦੇ ਜੀ ਮੈਂ ਦਇਆ ਸਿੰਘ ਹਾਂ। ਕਹਿੰਦੇ ਦਇਆ ਸਿੰਘ ਤੇਰੇ ਵਿੱਚ ਕਿਹੜੀ ਚੀਜ਼ ਦਾ ਨਾਮ ਹੈ? ਇਹ ਮੱਥਾ ਹੈ, ਇਹ ਸਿਰ ਹੈ, ਕੇਸ ਹੈ, ਧੌਣ ਆ, ਲੱਤਾਂ ਬਾਹਾਂ, ਪੈਰ ਆ, ਹੱਥ ਹੈ, ਇਹਦੇ ਕਿਹੜੀ ਚੀਜ਼ ਦਾ ਨਾਮ ਦਇਆ ਸਿੰਘ ਹੈ? ਇਹਨਾਂ ਦੇ ਜੁਦੇ ਜੁਦੇ ਨਾਮ ਹੈ। ਉੱਥੇ ਉਹ ਜਿਵੇਂ ਉਲਝਣ ਦੇ ਵਿੱਚ ਪਾ ਗਿਆ। ਸੰਤ ਕਹਿੰਦੇ ਨਾ ਸਰੀਰ ਨਾ ਇੰਦਰੀਏ ਦਇਆ ਸਿੰਘ ਨੇ, ਨਾ ਮਨ ਬੁੱਧੀ ਪ੍ਰਾਣੀ ਹੈ, ਨਾ ਇਹ ਪੰਜ ਤੱਤੇ ਹੈ, ਨਾ ਪੰਜਾਂ ਤੱਤਾਂ ਦੇ ਵਿਸ਼ੇ ਆ ਤੂੰ, ਨਾ ਸਤਵਰ ਜੋ ਤਮੋ ਆ, ਨਾ ਮਾਇਆ ਜਿਹਨੇ ਸਰੀਰ ਬਣਾਇਆ, ਤੂੰ ਤੇ ਆਤਮਾ ਸਾਖੀ ਚੇਤਨ ਹੈ। ਗੱਜ ਕੇ ਬੋਲੋ। ਜਿਹੜੇ ਆਤਮਾ ਚੱਲ ਜਾਈਏ ਫਿਰ ਇਹ ਨਾਮ ਰੂਪ ਖਤਮ ਹੋ ਜਾਂਦਾ। ਨਾ ਉੱਥੇ ਨਾਮ ਆ, ਨਾ ਰੂਪ ਆ, ਨਾ ਜਾਤ ਆ, ਨਾ ਗੋਤ ਆ, ਅਤੇ ਨਾ ਧਰਮਾਂ ਧਰਮ ਆ, ਨਾ ਕਰਮਾਂ ਕਰਮ ਆ, ਨਾ ਮੂਰਖ ਸਿਆਣਾ। ਆਤਮਾ ਤਾਂ ਇੱਕ ਰਸ ਹੈ, ਉਹ ਸਾਡੇ ਜਨਮ ਤੋਂ ਪਹਿਲਾਂ ਵੀ ਮੌਜੂਦ ਹੈ। ਜਦੋਂ ਸਰੀਰ ਮਿਲਿਆ ਉਸ ਵੇਲੇ, ਜਦੋਂ ਸਰੀਰ ਵਿੰਸ ਜਾਏਗਾ ਆਤਮਾ ਉਦੋਂ ਵੀ। ਅਜਲ ਸੇ ਮੌਜੂਦ ਸੀ ਹਸਤੀ ਤੇਰੀ, ਅਜਲ ਸੇ ਮੌਜੂਦ ਸੀ ਹਸਤੀ ਮੇਰੀ। ਇਹਦਾ ਸਦਾ ਰਹਿਣ ਵਾਲੀ ਹੈ ਇੱਕ ਰਸ। ਇਸ ਕਰਕੇ ਅਸੀਂ ਆਤਮਾ ਸਰੂਪ ਹਾਂ। ਜਦੋਂ ਅਸੀਂ ਆਪਣੇ ਆਪ ਨੂੰ ਚੇਤਨ ਸਰੂਪ ਸਮਝਾਂਗੇ ਫਿਰ ਨਾ ਕੋਈ ਭੇਦ ਆ, ਨਾ ਕੋਈ ਭਰਮ ਆ, ਨਾ ਕੋਈ ਦੂਰੀ ਆ, ਨਾ ਕੋਈ ਦਵੈਸ਼ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਵਕਾਰ ਹੈ ਹੀ ਨਹੀਂ। ਪਰ ਇਹ ਅਵਸਥਾ ਬੜੀ ਗੁਰੂ ਮਹਾਰਾਜ ਦੀ ਕਿਰਪਾ ਅਭਿਆਸ ਨਾਲ ਪ੍ਰਾਪਤ ਹੁੰਦੀ ਹੈ ਅਤੇ ਬਚਨ ਵਿੱਚ ਤਾਂ ਥੋੜ੍ਹੇ ਜਿਹੇ ਦੱਸ ਦਿੱਤੀ ਹੈ, ਪਰ ਪ੍ਰਾਪਤ ਕਰਨ ਵਾਸਤੇ ਬੜੀ ਕਮਾਈ ਕਰਨੀ ਪੈਂਦੀ ਹੈ। ਬਿਨ ਸਮਝੇ ਤਿੰਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਅਬ ਮੋਹੇ ਰਾਮ ਜਸੋ ਮਨ ਗਾਇਓ, ਹੁਣ ਮੋਹੇ ਅਸੀਂ ਆਰਾਮ ਪਰਮਾਤਮਾ ਦਾ ਜਿਹੜਾ ਜਸ ਹੈ ਉਹ ਗਾਉਣਾ ਕੀਤਾ ਹੈ, ਕਿਉਂਕਿ ਜਸ ਤਾਂ ਸਾਰੇ ਗਾਉਂਦੇ ਹੈ, ਕੋਈ ਪਿਤਾ ਸ਼੍ਰੀ ਦਾ, ਕੋਈ ਮਾਤਾ ਸ਼੍ਰੀਮਤੀ ਦਾ, ਕੋਈ ਪਤੀ ਦਾ, ਕੋਈ ਪਤਨੀ ਦਾ, ਕੋਈ ਪੁੱਤਰ ਪਰਿਵਾਰ ਦਾ, ਕੋਈ ਰਿਸ਼ਤੇਦਾਰ ਮਿੱਤਰਾਂ ਦਾ, ਕੋਈ ਆਪਣੇ ਅਫਸਰਾਂ ਦਾ, ਕੋਈ ਮਨਿਸਟਰਾਂ, ਪ੍ਰਾਈਮ ਮਿਨਿਸਟਰ, ਪ੍ਰੈਜੀਡੈਂਟ ਦਾ, ਕਈ ਖੇਤਰਾਂ ਦੇਵੀ ਦੇਵਤਿਆਂ ਦਾ, ਕਈ ਅਵਤਾਰਾਂ ਦਾ, ਪੀਰਾਂ ਫਕੀਰਾਂ ਦਾ। ਔਰ ਇਸ ਤਰ੍ਹਾਂ ਜਿੱਥੇ ਸਾਡਾ ਕੋਈ ਹਿੱਤ ਹੈ ਉਹਦਾ ਅਸੀਂ ਜਸ ਕਰਦੇ ਹਾਂ, ਜਿੱਥੇ ਅਣਹਿੱਤ ਹੈ ਉੱਥੇ ਨਿੰਦਾ ਆਲੋਚਨਾ ਵੀ ਕਰਦੇ ਹਾਂ। ਪਰ ਸਾਰੇ ਜਸਾਂ ਨਾਲੋਂ ਵੱਡਾ ਜਸ ਬਾਕੀ ਤਾਂ ਕੋਈ ਸਵਾਰਥ ਚਾਪਲੋਸੀ ਵੀ ਹੋ ਸਕਦੀ ਹੈ ਪਰ ਜਿਹੜਾ ਪਰਮੇਸ਼ਰ ਦਾ ਜਸ ਹੈ ਇਹ ਕੋਈ ਚਾਪਲੋਸੀ ਨਹੀਂ ਇਹ ਤਾਂ ਆਪਣੇ ਹਿਰਦੇ ਦੀ ਸ਼ੁੱਧੀ ਵਾਸਤੇ ਹੈ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕਹਿੰਦੇ ਅੱਗੇ ਸੰਸਾਰ ਦੇ ਜੀਵ ਇੱਕ ਦੂਜੇ ਦਾ ਜਸ ਗਾਉਂਦੇ ਹੈ ਉਹ ਜਿਵੇਂ ਇੱਕ ਰਾਜਾ ਸੀ ਉਹ ਵਜ਼ੀਰ ਨੂੰ ਕਹਿਣ ਲੱਗਾ ਕਿ ਵਜ਼ੀਰ ਸਾਹਿਬ ਮੇਰੇ ਹੱਥ ਦੇ ਉੱਤੇ ਬਾਲ ਨਹੀਂ ਹੈਗੇ ਚਾਲੀ ਉੱਤੇ ਕਹਿੰਦੇ ਮਹਾਰਾਜ ਉਹ ਜਸ ਝੂਠਾ ਗਾਉਂਦੇ ਨਾ ਕਹਿੰਦੇ ਮਹਾਰਾਜ ਤੁਸੀਂ ਹਰ ਵੇਲੇ ਹੱਥਾਂ ਨਾਲ ਆਓ ਰੁਪਈਏ ਵੰਡਦੇ ਰਹਿੰਦੇ ਹਾਂ ਉਹ ਭੱਸ ਗਿਆ ਕਹਿੰਦਾ ਤੇਰੇ ਵੀ ਹੈ ਕਹਿੰਦੇ ਮਹਾਰਾਜ ਅਸੀਂ ਮਾਇਆ ਲੈਂਦੇ ਰਹਿੰਦੇ ਸਾਡੇ ਵੀ ਭੱਸ ਗਏ ਕਹਿੰਦੇ ਆ ਜਿੰਨੇ ਬੈਠੇ ਇਹਨਾਂ ਦੇ ਹੈ ਨਹੀਂ ਕਹਿੰਦੇ ਹੱਥ ਮਲਦੇ ਰਹਿੰਦੇ ਇਹਨਾਂ ਨੂੰ ਮਿਲਦਾ ਕੁਛ ਨਹੀਂ ਤਾਂ ਘੱਸ ਗਏ ਜਜ ਕੇ ਬੋਲੋ ਕਈ ਇਸ ਤਰ੍ਹਾਂ ਦਾ ਫੁੱਟ ਫੋਕਾ ਜਾ ਸਗਾਉਂਦੇ ਆ ਸੋ ਅਕਬਰ ਲੰਗਰ ਖਾ ਰਿਹਾ ਬੈਂਗਣਾਂ ਦੀ ਸਬਜ਼ੀ ਹੈ ਬੀਰਬਲ ਨੂੰ ਕਹਿੰਦਾ ਬੀਰਬਲ ਇਹ ਬੈਂਗਣ ਬੜੇ ਸਵਾਦ ਹੈ ਹਾਂ ਮਹਾਰਾਜ ਜੀ ਦੇ ਨਾਲ ਦੀ ਦੁਨੀਆਂ 'ਤੇ ਕੋਈ ਸਬਜ਼ੀ ਕੋਈ ਸਲੂਣਾ ਨਹੀਂ ਦੂਏ ਦਿਨ ਫਿਰ ਬੈਂਗਣ ਸੀ ਆਦੁਰ ਕਹਿੰਦਾ ਬੀਰਬਲ ਇਹ ਬੈਂਗਣਾ ਵੀ ਕੋਈ ਸਬਜ਼ੀ 'ਚ ਇਹਦਾ ਬਹੁਤ ਨਿਕੰਮੇ ਹੈ ਕਹਿੰਦੇ ਮਹਾਰਾਜ ਜੀ ਦੇ ਨਾਲ ਭੈੜੀ ਦੁਨੀਆਂ 'ਤੇ ਸਬਜ਼ੀ ਕੋਈ ਨਹੀਂ ਕਹਿੰਦੇ ਕੱਲ੍ਹ ਤੂੰ ਕਹਿੰਦਾ ਸੀ ਬਹੁਤ ਚੰਗੇ ਆ ਮੇਰੇ ਨਾਲ ਅੱਜ ਕਹਿੰਦਾ ਮਾੜੇ ਕਹਿੰਦੇ ਮਹਾਰਾਜ ਤਾਂ ਤੁਹਾਨੂੰ ਖੁਸ਼ ਕਰਨਾ ਸਾਨੂੰ ਬੈਂਗਣਾ ਨਾ ਕੀ ਇਹ ਦੁਨੀਆਂ ਦੇ ਲੋਕ ਇਸ ਤਰ੍ਹਾਂ ਦਾ ਫੋਕਾ ਜਿਹਾ ਸਗਾਉਂਦੇ ਆ ਪਰ ਜਿਹੜੇ ਰਾਮ ਦੇ ਪਿਆਰੇ ਹੈ ਉਹ ਪਰਮਾਤਮਾ ਦਾ ਜਸ ਗਾਉਂਦੇ ਹੈ ਹਿਰਦੇ ਦੀ ਸ਼ੁੱਧੀ ਔਰ ਕਲਿਆਣ ਵਾਸਤੇ ਆਪ ਮੋਹੇ ਰਾਮ ਜਸੋ ਮਨ ਗਾਇਓ ਦੁਨੀਆਂ ਦੀਆਂ ਵਡਿਆਈਆਂ ਜਸ ਕਰ ਕਰਕੇ ਦੇਖ ਲਿਆ ਔੜਤ ਕੁਝ ਵੀ ਪ੍ਰਾਪਤੀ ਨਹੀਂ ਹੋਈ ਦੁਨੀਆਂ ਦੀਆਂ ਵਡਿਆਈਆਂ ਤੇ ਵੈਸੰਤਰ ਪਾਗੋ ਇਸ ਵਾਸਤੇ ਮਾਰੇ ਪੈਂਦੇ ਹੁਣ ਉਸ ਜਸ ਕਰਨ ਚੋਂ ਮਿਲਿਆ ਕੁਛ ਨਹੀਂ ਹੁਣ ਅਸੀਂ ਪਰਮਾਤਮਾ ਰਮੇ ਹੋਏ ਰਾਮ ਦਾ ਜਸ ਗਾਉਂਦੇ ਹਾਂ ਮਨ ਕਰਕੇ ਗਾਉਂਦੇ ਹਾਂ ਬਾਣੀ ਕਰਕੇ ਸਰੀਰ ਕਰਕੇ ਕਹਿੰਦੇ ਜਸ ਗਾਉਣ ਕੋਈ ਲਾਭ ਵੀ ਹੋਇਆ ਕੋਈ ਪ੍ਰਾਪਤੀ ਵੀ ਹੋਈ ਹੈ ਭਇਓ ਪ੍ਰਗਾਸ ਸਦਾ ਸੁਖ ਮਨ ਮੈਂ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਪ੍ਰਕਾਸ਼ ਰੂਪੀ ਆਤਮਾ ਨੂੰ ਦੇਖ ਲਿਆ ਮਨ ਵਿੱਚ ਸਦਾ ਸੁਖ ਦੀ ਪ੍ਰਾਪਤੀ ਹੋ ਗਈ ਭਾਈ ਮੂਲਾ ਅਤੇ ਕੇਦਾਰਾ ਗੁਰੂ ਮਹਾਰਾਜ ਦੇ ਚਰਨਾਂ 'ਚ ਆਏ ਕਿ ਪਾਤਸ਼ਾਹ ਸਾਨੂੰ ਕੋਈ ਐਸਾ ਉਪਦੇਸ਼ ਦਿਓ ਜਿਹਦੇ ਨਾਲ ਕਲਿਆਣ ਦੀ ਪ੍ਰਾਪਤੀ ਹੋ ਜਾਏ ਮੂਲੇ ਨੇ ਕਿਹਾ ਮਹਾਰਾਜ ਮੇਰੀ ਉਮਰ 50 ਸਾਲ ਹੋ ਗਈ ਹੈ 35 ਸਾਲ ਹੋ ਗਏ ਇਸ ਪਾਸੇ ਤੁਰਿਆ ਹਾਲੇ ਤੀ ਮਨ ਨੂੰ ਸ਼ਾਂਤੀ ਨਹੀਂ ਨਾ ਕੋਈ ਟਕਾਅ ਨਾ ਕੋਈ ਚੰਚਲਤਾ ਵੀ ਹੁੰਦੀ ਹੈ ਕਈ ਵਾਰੀ ਮਨ ਨਾਸਤਿਕ ਵੀ ਹੋ ਜਾਂਦਾ ਬਰਾਬਰ ਹੈਗਾ ਕਿ ਨਹੀਂ ਹੈਗਾ ਕੋਈ ਲਾਭ ਤਾਂ ਹੋ ਨਹੀਂ ਰਿਹਾ ਮਹਾਰਾਜ ਕਹਿੰਦੇ ਹੈਗਾ ਹੈ ਨਾ ਹੈਗੇ ਨਹੀਂ ਉਹ ਤਾਂ ਸਦਾ ਹੀ ਹੈਗਾ ਸਦਾ ਹੀ ਹੈ ਤਿੰਨਾਂ ਕਾਲਾਂ ਸਤਿ ਸਰੂਪ ਹੈ ਸੋ ਤੁਸੀਂ ਸੰਗਤ ਵਿੱਚ ਆ ਕੇ ਜੁੜ ਕੇ ਸ਼ਬਦ ਦੀ ਕਮਾਈ ਕਰਿਆ ਕਰੋ ਅਤੇ ਨਿਰਭਮਾਨ ਨਿਰਹੰਕਾਰ ਹੋ ਕੇ ਝਾੜੂ ਦੀ ਪੋਚੇ ਦੀ ਉਹਨਾਂ ਦਿਨਾਂ 'ਚ ਪੱਖਾ ਝੱਲਣਾ ਸੀ ਚੱਕੀ ਪੀਣੀ ਅੱਜ ਉਹਨਾਂ ਦੇ ਥਾਂ ਹੋਰ ਸੇਵਾ ਬਣ ਗਈਆਂ ਹਨ ਲੰਗਰ ਦੀ ਸੇਵਾ ਜਿਹੜੀ ਹੈ ਭਾਂਡੇ ਮੰਜਣ ਜੋੜੇ ਝਾੜਨ ਕਰਿਆ ਕਰੋ ਜਦੋਂ ਤੁਹਾਡਾ ਮਨ ਹੰਕਾਰ ਤੋਂ ਰਹਿਤ ਹੋ ਜਾਏਗਾ ਅਤੇ ਨਾਲ ਸ਼ਬਦ ਦੀ ਕਮਾਈ ਕਰੋਗੇ ਅਤੇ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਏ ਇਹ ਫਿਰ ਸਤਿਗੁਰੂ ਜੀ ਦਾ ਉਪਦੇਸ਼ ਕਮਾਉਣ ਲੱਗ ਪਏ ਇੱਕ ਦਿਨ ਸਤਿਗੁਰੂ ਜੀ ਨੇ ਆਪਣੇ ਹੱਥ ਕੰਬਲਾਂ ਨਾਲ ਇਹਨਾਂ ਨੂੰ ਪ੍ਰਸ਼ਾਦ ਦਿੱਤਾ ਜਦੋਂ ਇਹਨਾਂ ਨੇ ਮੁੱਖ ਵਿੱਚ ਗਰਾਸ ਪਾਇਆ પોતાની બુદ્ધિ કૃપાઈ છે જેની અગમ્ય અવસ્થા છે પ્રાપ્ત હોવે, કે હૃદય શુદ્ધ હો ગયા છે ઇસ સેવા સિમન કરકે, જેમાં દીવા ત્યાર હોય બત્તી કે ઉપાયા હોય સિર્ફ તી લાઉણ ની લોડ હોતી હૈ, ઇસ તરહ જદોં સેવા સિમન કરકે હૃદય રૂપી ભૂમિ ત્યાર હો જાંદી હૈ, ફિર પાતશાહ કૃપા કરકે વિચ નામ દા બીજ બીજદે હૈ, ਸਾਰੀ ਤਰ੍ਹਾਂ ਸ਼ੁਭ ਗੁਣਾਂ ਦੀ ਜਿਹੜੀ ਖੇਤੀ ਉਹ ਪ੍ਰਫੁੱਲਤ ਹੋ ਜਾਂਦੀ ਹੈ। ਹਜ਼ੂਰ ਮਹਾਰਾਜ ਕਿਰਪਾਲਤਾ ਕਰਦੇ ਹਨ ਕਿ ਸਤਿਗੁਰ ਪੂਰਾ ਪਾਇਓ, ਪੂਰਾ ਸਤਿਗੁਰ ਪਾਇਆ ਹੈ, ਉਹਦੀ ਕਿਰਪਾ ਨਾਲ ਹਿਰਦੇ 'ਚ ਗਿਆਨ ਦਾ ਆਤਮਾ ਸੁੱਖ ਦਾ ਪ੍ਰਕਾਸ਼ ਹੋ ਗਿਆ। ਹਰਾਵ ਗੁਣ ਨਿਧਾਨ ਰਿਧ ਭੀਤਰ ਵਸਿਆ, ਗੁਣਾਂ ਦਾ ਨਿਧਾਨ ਜੋ ਖਜ਼ਾਨਾ ਰੂਪੀ ਵਾਹਿਗੁਰੂ ਉਹ ਉਹਨਾਂ ਦੇ ਹਿਰਦੇ ਵਿੱਚ ਵਸ ਗਿਆ। ਹਿਰਦੇ 'ਚ ਕੀ ਵਸਿਆ? ਪਰਮੇਸ਼ਰ ਦਾ ਜਿਹੜਾ ਪਿਆਰ ਸੀ ਉਹ ਹਿਰਦੇ ਵਿੱਚ ਵਸ ਗਿਆ, ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਗਿਆ। ਜਿਵੇਂ ਸ਼੍ਰੀ ਰਾਮ ਚੰਦਰ ਜੀ ਨੇ ਲੰਕਾ ਫਤਿਹ ਕੀਤੀ, ਭਵਿਸ਼ਣ ਇੱਕ ਮਾਲਾ ਜੋ ਰਾਵਣ ਇੰਦਰ ਤੋਂ ਖੋਹ ਕੇ ਲਿਆਇਆ ਸੀ, ਸ਼੍ਰੀ ਰਾਮ ਚੰਦਰ ਜੀ ਨੂੰ ਭੇਟ ਕੀਤੀ, ਉਹਨਾਂ ਨੇ ਮਾਤਾ ਜੀ ਨੂੰ ਦਿੱਤੀ, ਮਾਤਾ ਜੀ ਨੇ ਉਹ ਮਾਲਾ ਹਨੂੰਮਾਨ ਨੂੰ ਦਿੱਤੀ ਕਿ ਇਹਨਾਂ ਨੇ ਮੇਰੀ ਬੜੀ ਸਹਾਇਤਾ ਕੀਤੀ ਹੈ। ਹਨੂੰਮਾਨ ਜੀ ਉਹ ਮਣ ਕੇ ਤੋੜ ਕੇ ਦੇ ਰਹੇ ਹੈ। ਮਾਤਾ ਜੀ ਨੇ ਕਿਹਾ, ਹਨੂੰਮਾਨ ਇਹ ਮਾਲਾ ਬੜੀ ਕੀਮਤੀ ਸੀ, ਤੂੰ ਵੱਡੇ ਨਾਲ ਮਣ ਕੇ ਤੋੜ ਕੇ ਕੀ ਦੇਖ ਰਿਹਾ? ਕਹਿਣ ਲੱਗੇ, ਮਾਤਾ ਜੀ ਮੈਂ ਦੇਖਦਾ ਇਹਨਾਂ ਮਣਕਿਆਂ ਰਾਮ ਦਾ ਨਾਮ ਹੈ, ਕਿ ਐਵੇਂ ਪੱਥਰੇ ਚੁੱਕੀ ਫਿਰਨੇ ਆ। ਗੱਲ ਕੇ ਬੋਲੋ ਸਤਨਾਮ। ਇਸ ਵਾਸਤੇ ਮਾਤਾ ਜੀ ਨੇ ਕਿਹਾ, ਤੇਰੇ ਹਿਰਦੇ ਵਿੱਚ ਹੈ, ਹੁਣ ਹਿਰਦਾ ਚੀਰ ਕੇ ਦਿਖਾਇਆ, ਔਰ ਰੋਮ ਰੋਮ ਦੇ ਵਿੱਚ ਪਰਮੇਸ਼ਰ ਦਾ ਨਾਮ ਸੀ। ਇਸ ਵਾਸਤੇ ਉਹ ਗੁਣਾਂ ਦਾ ਨਿਧਾਨ ਖਜ਼ਾਨਾ ਰੂਪ ਹੈ, ਅਤੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਵਿੱਚ ਬੇਅੰਤ ਐਸੇ ਗੁਰਸਿੱਖ ਪਿੱਛੇ ਵੀ ਸੀ, ਹੁਣ ਗਾਹਾਂ ਵੀ ਹਨ, ਜਿਹੜੇ ਕਮਾਈ ਵਾਲੇ ਹੈ, ਐਸੇ ਜਿਹੜੇ ਗੁਰਮੁਖ ਹੈ। ਗੁਣ ਨਿਧਾਨ ਰਿਧ ਭੀਤਰ ਵਸਿਆ, ਗੁਣਾਂ ਦਾ ਨਿਧਾਨ ਜੋ ਖਜ਼ਾਨਾ ਰੂਪੀ ਵਾਹਿਗੁਰੂ ਹੈ, ਉਹਨਾਂ ਦੇ ਹਿਰਦੇ ਵਿੱਚ ਉਸਨੇ ਨਿਵਾਸ ਕੀਤਾ ਹੈ। ਤਾਂ ਦੁੱਖ ਭਰਮ ਭਉ ਭਾਗਾ, ਜਦੋਂ ਦਾ ਨਿਵਾਸ ਹੋ ਗਿਆ ਉਹਦਾ ਪਿਆਰ ਹਿਰਦੇ 'ਚ ਵਸ ਗਿਆ, ਸਾਸ ਗ੍ਰਾਸੀ ਸਿਮਰਨ ਮਿਲ ਗਿਆ, ਜੰਮਣ ਮਰਨ ਦਾ ਦੁੱਖ, ਪੰਜ ਪ੍ਰਕਾਰ ਦਾ ਭਰਮ ਅਤੇ ਸੱਤ ਪ੍ਰਕਾਰ ਦਾ ਜਿਹੜਾ ਭੈ ਸੀ, ਭਾਗਾਂ ਮੈਨੇ ਭਾਗ ਗਿਆ, ਦੌੜ ਗਿਆ, ਨਾ ਕੋਈ ਭਰਮ ਰਿਹਾ ਨਾ ਕੋਈ ਡਰ ਰਿਹਾ। ਡਰ ਵੀ ਦੁਵੈਤ ਕਰਕੇ ਹੈ, ਭਰਮ ਵੀ ਦੁਵੈਸ਼ ਕਰਕੇ ਹੈ, ਅਤੇ ਜਿਵੇਂ ਹਨੇਰੇ 'ਚ ਰੱਸੀ ਪਈ ਹੈ, ਪ੍ਰਕਾਸ਼ ਨਾ ਹੋਣ ਕਰਕੇ ਗਈ ਹੋਈ, ਉਹ ਸੱਪ ਭਾਸ ਗਈ ਹੈ। ਜਦੋਂ ਪ੍ਰਕਾਸ਼ ਨੂੰ ਰੱਖੀਏ ਅਤੇ ਉਹ ਜਿਹੜੀ ਕਲਪਤ ਰੱਸੀ ਹੈ ਉਹਦੇ ਵਾਸਤਵ ਸਰੂਪ ਦਾ ਗਿਆਨ ਹੋ ਜਾਏ, ਫਿਰ ਸੱਪ ਦੀ ਭ੍ਰਾਂਤੀ ਨਹੀਂ ਹੁੰਦੀ। ਇਸ ਤਰ੍ਹਾਂ ਭਉ ਜਿਹੜਾ ਡਰ ਆ, ਜੇ ਸਾਰਿਆਂ 'ਚ ਇੱਕ ਆਤਮਾ ਨੂੰ ਦੇਖ ਲਈਏ ਕਿ ਸਾਰਿਆਂ 'ਚ ਉਹ ਹੀ ਹੈ, ਇਹ ਤਾਂ ਕੋਈ ਭਉ ਡਰ ਹੈ ਹੀ ਨਹੀਂ। ਜਦੋਂ ਇਹ ਸਮਝਦੇ ਹਾਂ ਉਹਦੇ 'ਚ ਕੋਈ ਹੋ ਰਿਹਾ, ਮੇਰੇ 'ਚ ਹੋ ਰਿਹਾ, ਫਿਰ ਜਾ ਕੇ ਉਹ ਇਨਸਾਨ ਨੂੰ ਡਰ ਲੱਗਦਾ ਹੈ। ਅਤੇ ਜਿਹੜਾ ਗਿਆਨੀ ਪੁਰਸ਼ ਹੈ ਉਹ ਸਾਰਿਆਂ 'ਚ ਇੱਕੋ ਇੱਕ ਪਰਮਾਤਮਾ ਨੂੰ ਦੇਖਦਾ, ਉਹਦੇ ਮਨ ਵਿੱਚ ਨਾ ਕੋਈ ਭਰਮ ਰਹਿੰਦਾ ਹੈ ਨਾ ਕੋਈ ਭਾਉ ਡਰ ਰਹਿੰਦਾ ਹੈ, ਸਾਰੀਆਂ ਚੀਜ਼ਾਂ ਭਾਗ ਜਾਂਦੀਆਂ। ਭਈ ਪ੍ਰਾਪਤ ਵਸਤ ਅਗੋਚਰ, ਇੱਕ ਅਗਾਮ ਸ਼ਬਦ ਹੈ ਅਤੇ ਇੱਕ ਅਗੋਚਰ ਸ਼ਬਦ ਹੈ। ਆਗਾਮੋਂ ਦਾ ਜਿੱਥੇ ਮਨ ਬਾਣੀ ਦੀ ਗਮਤਾ ਨੇ, ਨਾ ਤਾਂ ਮਨ ਦੀ ਪਹੁੰਚਿਆ ਅਤੇ ਨਾ ਰਸਨਾ ਨਾ ਬੋਲ ਕੇ ਉਹ ਦੱਸ ਸਕਦੇ ਹਾਂ ਜੋ ਵਸਤੂ ਕੈਸੇ ਹੈ। ਰਸਨਾ ਨਾਲ ਕਿੰਨੇ ਕੁ ਸ਼ਬਦ ਵਰਤਾਂਗੇ, ਉਹ ਪਰਮਾਤਮਾ ਦਾ ਇੰਨਾ ਮਹਾਨ ਹੈ, ਡਿਕਸ਼ਨਰੀ ਵਿੱਚ ਉਹਦੀ ਮਹਾਨਤਾ ਦੱਸਣ ਵਾਲਾ ਕੋਈ ਸ਼ਬਦ ਹੈ ਇਹ ਜੀ। ਇਸੇ ਕਰਕੇ ਸ਼ਾਹ ਸਿੰਘ ਨੇ ਕਿਹਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾ ਵੇ ਅੜਿਆ। ਇਸ ਵਾਸਤੇ ਜਿਹੜੇ ਗੁਰਮੁਖ ਹੈ, ਪਲੌਤੀ ਕਾ ਜੈਸੇ ਭਇਆ ਬਰੇਡਾ, ਤਿੰਨ ਪੀਆ ਤਿੰਨ ਜਾਣਿਆ, ਕੌਕ ਵੀ ਗੂੰਗੇ ਵਰਖਾਇਆ, ਪੁੱਛੇ ਤੇ ਕਿਆ ਕਹੀ। ਸੋ ਇਸ ਵਾਸਤੇ ਅਗੋਚਰ ਹੈ ਜਿਹੜਾ ਇੰਦਰੀਆਂ ਦੇ ਵਿੱਚ ਹੈ, ਅੱਖਾਂ ਜਾਂ ਦੂਰਬੀਨ ਲਾ ਕੇ ਵੀ ਦੇਖ ਨਹੀਂ ਸਕਦੇ ਰੱਬ ਇੰਨੀ ਕੁ ਦੂਰ ਬੈਠਾ ਹੋਇਆ, ਅਤੇ ਜਾਂ ਕੰਨਾਂ ਨਾਲ ਸੁਣ ਕੇ ਇੰਨੀ ਦੂਰੋਂ ਆਵਾਜ਼ ਆ ਰਹੀ ਹੈ। ਉਹ ਮਨ ਬਾਣੀ ਕਰਕੇ ਅਗਾਮਿਆ, ਇੰਦਰੀਆਂ ਕਰਕੇ ਉਹ ਗੋਚਰਿਆ। ਇੰਦਰੀਆਂ ਦੇ ਦ੍ਰਿਸ਼ਟੀ ਗੋਚਰ ਹੋਣ ਵਾਲਾ ਨਹੀਂ, ਉਹ ਤਾਂ ਜਦੋਂ ਅਨੁਭਵ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਫਿਰ ਹੀ ਪਤਾ ਲੱਗਦਾ ਹੈ। ਅਨੁਭਵ ਹਰੇਕ ਦਾ ਆਪੋ ਆਪਣਾ ਹੈ ਭਾਈ, ਕਮਾਈ ਦੇ ਸਿਰ 'ਤੇ ਹੈ, ਕਿੰਨੀ ਕਮਾਈ ਹੈ। ਰਾਮ ਨਾਮ ਰੰਗ ਲਾਗਾ, ਰਮਿਆ ਜਿਹੜਾ ਰਮੰਤੀ ਰਾਮਾ ਪਰਮੇਸ਼ਵਰ ਹੈ, ਉਹਦੇ ਨਾਮ ਨਾਲ, ਨਾਮ ਦੁਆਰਾ ਨਾਮੀ ਨਾਲ ਰੰਗ ਮੈਨੂੰ ਉਹਨਾਂ ਦਾ ਪਿਆਰ ਲੱਗ ਗਿਆ, ਉਹਨਾਂ ਨੂੰ ਬੜਾ ਪ੍ਰੇਮ ਪੈ ਜਾਂਦਾ। ਪਰ ਅਸੀਂ ਕਈ ਵਾਰੀ ਸਾਰੀ ਸਾਰੀ ਉਮਰ ਕੋਈ ਵੀ ਆ ਗਿਆ ਉਹ ਕਿਹੜਾ ਨਾਮ ਹੈ ਜੀ ਜਿਹੜਾ ਜਪੀਏ, ਜਪਣਾ ਹੈ ਨਹੀਂ, ਨਾਮ ਹੀ ਪੁੱਛੀ ਜਾਣਾ ਹੈ। ਇੱਕ ਮਸਤਾਨਾ ਸੀ, ਉਸ ਨੂੰ ਕੋਈ ਪ੍ਰੇਮੀ ਕਹਿਣ ਲੱਗਾ, ਬਾਬਾ ਜੀ ਕਿਹੜਾ ਨਾਮ ਜਪਿਆ ਕਰੀਏ? ਉਹ ਕਹਿੰਦਾ ਸਤਨਾਮ, ਸਤਨਾਮ ਜਪਿਆ। ਕਹਿੰਦਾ ਜੀ ਤਾਂ ਸਾਰੇ ਜਪਦੇ ਆ। ਮਸਤਾਨਾ ਕਹਿੰਦਾ ਜੇ ਸਾਰਿਆਂ ਦੇ ਜਪਣਾ ਜੂਠਾ ਹੋ ਗਿਆ ਫਿਰ ਨਾ ਜਪਿਆ ਕਰ, ਗੱਲ ਕੇਵਲ ਅੱਜ ਕੱਲ੍ਹ ਅਸੀਂ ਸਮਝਦੇ ਹਾਂ ਵੀ ਇਹਨੂੰ ਬਹੁਤੇ ਜਪ ਚੁੱਕੇ, ਸ਼ਾਇਦ ਮਿੱਠਾ ਹੋ ਗਿਆ, ਸਾਨੂੰ ਹੁਣ ਕੋਈ ਸੱਚਾ ਨਾਮ ਚਾਹੀਦਾ। ਕਮਾਈ ਨਹੀਂ ਕਰਦੇ, ਸਾਰੀ ਸਾਰੀ ਉਮਰ ਪੁੱਛਦੇ ਹਾਂ ਪੁਛਾਉਂਦੇ ਹੀ ਬੀਤ ਜਾਣੀ ਹੈ, ਰਸਤਾ ਪੁੱਛਦੇ ਹਾਂ ਤੁਰਦੇ ਨਹੀਂ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਗੱਲਾਂ ਨਾਲ ਕਿਵੇਂ ਜਾਇਆ ਜਾਏਗਾ। ਇਹ ਤਾਂ ਮਾਰਗ ਚੱਲਣ ਨਾਲ ਹੀ ਹੈ। ਇਸ ਵਾਸਤੇ ਜਿਹੜੇ ਗੁਰਮੁਖ ਹੈ ਉਹ ਬਹੁਤੀਆਂ ਗੱਲਾਂ ਬਾਤਾਂ 'ਚ ਨਹੀਂ ਪੈਂਦੇ, ਕਮਾਈ ਕਰਕੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਅਰਦਾਸ ਬੇਨਤੀ ਵੀ ਕਰਦੇ ਹੈ ਅਤੇ ਸਿਆਣੇ ਪੁਰਸ਼ਾਂ ਦੀ ਸੰਗਤ ਦਾ ਆਸਰਾ ਵੀ ਲੈਂਦੇ ਹਨ, ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ ਅਤੇ ਉਹ ਚੰਗੇ ਗ੍ਰੰਥ ਵੀ ਪੜ੍ਹਦੇ ਹੈ ਜਿਨ੍ਹਾਂ ਨਾਲ ਸਾਨੂੰ ਸ਼ੁਭ ਪ੍ਰੇਰਨਾ, ਚੰਗੇ ਪੁਰਸ਼ਾਂ ਦੀ ਸੰਗਤ, ਜਿਹਦੇ ਨਾਲ ਸਿਮਰਨ ਦਾ ਜਿਹੜਾ ਉਤਸ਼ਾਹ ਹੈ ਉਹ ਬਣਿਆ ਰਹੇ। ਚਿੰਤ ਅਚਿੰਤਾ, ਚਿੰਤਾ ਹੈ ਕਰਜ਼ਾ ਕਿਵੇਂ ਲਏਗਾ, ਨੌਜਵਾਨ ਬੱਚੇ ਬੱਚੀਆਂ ਦੇ ਵਿਆਹ ਦੀ ਚਿੰਤਾ, ਖਾਣ ਪੀਣ ਪਹਿਨਣ ਰੋਟੀ ਮਕਾਨ ਕੱਪੜੇ ਦੀ ਚਿੰਤਾ, ਨੌਕਰੀ ਆਦਿਕ ਦੀ ਬਹੁਤ ਤਰ੍ਹਾਂ ਦੀਆਂ ਚਿੰਤਾ ਹਨ। ਦੁਸ਼ਮਣ ਦਾ ਭੈ ਆਦਿਕ ਹੈ, ਰੋਗ ਦੀ ਨਿਵਿਰਤੀ ਹੋਏਗੀ ਕਿ ਨਹੀਂ ਹੋਏਗੀ, ਮੈਂ ਬਿਮਾਰੇ ਹੀ ਰਹਾਂਗਾ, ਕੋਈ ਨਾ ਕੋਈ ਚਿੰਤਾ ਲੱਗੀ ਰਹਿੰਦੀ ਹੈ। ਕਹਿੰਦੇ ਜਦੋਂ ਪਰਮੇਸ਼ਰ ਦੇ ਨਾਮ ਨਾਲ ਰੰਗ ਪਿਆਰ ਲੱਗਦਾ ਹੈ, ਚਿੰਤਾ ਤੋਂ ਰਹਿਤ ਅਚਿੰਤ ਅਵਸਥਾ ਹੋ ਜਾਂਦੀ ਹੈ। ਸੋਚ ਅਸੋਚਾ, ਦਿਨ ਰਾਤ ਕਈ ਬੰਦੇ ਸੋਚੀ ਜਾਂਦੇ ਆ, ਸੋਚ ਸੋਚ ਕੇ ਉਹਨਾਂ ਨੂੰ ਡਿਪਰੈਸ਼ਨ ਹੋ ਜਾਂਦਾ, ਨੀਮ ਪਾਗਲਾਂ ਨੂੰ ਬਣ ਜਾਂਦੇ। ਅਤੇ ਜਦੋਂ ਨਾਮ ਦਾ ਅਭਿਆਸ ਕਰਨ ਲੱਗ ਪਿਆ ਫਿਰ ਸੋਚਾਂ ਤੋਂ ਅਸੋਚ ਅਵਸਥਾ ਮਿਲਵੇ, ਅਥਵਾ ਸੋਚ ਨਾਮ ਜਿਹੜਾ ਹੈ ਸੋਚਾਚਾਰ ਕਿਰਿਆ ਕਰਨ ਦਾ, ਇਸ ਤੋਂ ਪਵਿੱਤਰਤਾ ਵਾਲਾ ਭਾਵ ਜਿਹੜਾ ਪੈਦਾ ਹੋ ਗਿਆ, ਮਲੀਨਤਾ ਵੀ ਚਲੇ ਜਾਂਦੀ ਹੈ। ਸੋਗ ਲੋਭ ਮੋਹ ਥਾਕਾ, ਕਈਆਂ ਦੇ ਘਰਾਂ 'ਚ ਕੋਈ ਸੋਗ ਬਣਿਆ ਰਹਿੰਦਾ, ਯਾਦਾਂ ਬਹੁਤਾਂ ਹੋ ਜਾਂਦੀਆਂ। ਇੱਕ ਸਾਡੇ ਕੋਲ ਸਵਾਮੀ ਜੀ ਆਉਂਦੇ ਆ ਮਹਾਂਪੁਰਖ ਸੰਨਿਆਸੀ ਸਾਧੂ, ਉਹ ਪਹਿਲਾਂ ਬਹੁਤ ਵੱਡੇ ਅਫਸਰ ਵੀ ਰਹੇ ਆ ਅਤੇ ਬੜੇ ਵਿਦਵਾਨ ਆ। ਕਹਿੰਦੇ ਜੀ ਮੇਰੇ ਦੇਖਦਿਆਂ ਦੇਖਦਿਆਂ ਮੇਰੇ ਮਾਤਾ ਪਿਤਾ ਧਰਮ ਪਤਨੀ ਬੱਚੇ ਭੈਣਾਂ ਭਰਾ ਸਾਰੇ ਮਰ ਗਏ। ਮੈਂ ਜਦੋਂ ਮੰਜੇ 'ਤੇ ਲਿਖਿਆ ਹੁੰਦਾ ਸੀ ਸਿਰਾਣੇ 'ਤੇ ਸਿਰ, ਸਾਰੀ ਰਾਤ ਦਿਨ ਰੋਂਦਾ ਰਹਿੰਦਾ ਸੀ, ਨੀਂਦ ਨਹੀਂ ਸੌਂਦੀ। ਸਵੇਰੇ ਉੱਠਣਾ ਅਤੇ ਸਿਰਾਣਾ ਭਿੱਜਿਆ ਹੁੰਦਾ ਸੀ। ਇਸ ਤਰ੍ਹਾਂ ਦੀ ਮੇਰੀ ਹਾਲਤ ਸੀ। ਫਿਰ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋਈ, ਇੱਧਰ ਮੈਂ ਨਾਮ ਪਾਣੀ ਵੱਲ ਲੱਗਿਆ। ਹੁਣ ਕਹਿੰਦੇ ਮੇਰੀ 85 ਸਾਲ ਉਮਰ ਹੈ, ਹਾਰਟ ਦਾ ਰੋਗ ਸੀ ਉਹ ਵੀ ਦੂਰ ਹੋ ਗਿਆ, ਚਿੰਤਾ ਵੀ ਕੋਈ ਬਿਮਾਰੀ ਨਹੀਂ। ਹੁਣ ਉਹ ਯੋਗਾ ਦੇ ਕੈਂਪ ਲਾਉਂਦੇ, ਕਹਿੰਦੇ ਹੁਣ ਮੈਨੂੰ ਆਨੰਦ ਹੈ, ਨਾਮ ਬਾਣੀ ਦੇ ਵਿੱਚ ਇੱਡੀ ਬਰਕਤ ਹੈ, ਉਹ ਡਿਪਰੈਸ਼ਨ ਵੀ ਦੂਰ ਹੋ ਗਿਆ, ਸਰੀਰ ਵੀ ਤੰਦਰੁਸਤ ਹੋ ਗਿਆ, ਸੋਚਾਂ ਤੋਂ ਸੋਚ ਅਵਸਥਾ ਹੋ ਗਈ, ਸੋਚਾਂ ਸਭ ਜਿਹੜੀਆਂ ਚੰਗੇ ਪਾਸੇ ਦੀ ਸੋਚ ਮਾੜੀ ਨਹੀਂ, ਜਿਹੜਾ ਬਿਨੇ ਮਤਲਬ ਸੋਚੀ ਜਾਣਾ ਉਹ ਕਿਵੇਂ ਹੋ ਗਏ ਕਿਵੇਂ ਹੋ ਗਿਆ, ਇਹਨਾਂ ਤੋਂ ਰਹਿਤ ਹੋ ਗਿਆ। ਸੋਗ ਜਿਹੜੀ ਵਿਰਤੀ ਸੀ ਉਹ ਵੀ ਦੂਰ ਹੋ ਗਈ, ਕੋਈ ਸ਼ੋਕ ਨਹੀਂ ਰਹਿ ਗਿਆ, ਲੋਭ ਵਾਲਾ ਭਾਵ ਵੀ ਖਤਮ ਹੋ ਗਿਆ, ਮੋਹ ਵੀ ਮਿਲ ਗਿਆ, ਪਰਮੇਸ਼ਰ ਨਾਲ ਪਿਆਰ ਹੋ ਗਿਆ। ਥਾਕਾ ਇਹ ਜਿੰਨੇ ਵੀ ਸੀ ਇਹ ਸਾਰੀਆਂ ਚੀਜ਼ਾਂ ਥੱਕ ਗਈਆਂ, ਅਥਵਾ ਮੈਂ ਥੱਕ ਗਿਆ, ਹੁਣ ਇਹਨਾਂ ਦਾ ਮੈਂ ਮੋਹ ਤਿਆਗ ਦਿੱਤਾ। ਇਹ ਜਿੰਨੇ ਸੀ ਮੇਰੇ 'ਤੇ ਵਾਰ ਕਰਦੇ ਸੀ ਦੁਸ਼ਮਣ, ਇਹ ਹੁਣ ਸਾਰੇ ਥੱਕ ਗਏ, ਕਿਉਂਕਿ ਮੈਂ ਗੁਰੂ ਦਾ ਆਸਰਾ ਲੈ ਲਿਆ, ਗੁਰੂ ਨੇ ਕਿਰਪਾ ਕਰਕੇ ਗਰੀਬੀ ਗਦਾ ਮਾਰੀ, ਖੰਨਾ ਸਗਲ ਨੇ ਨਿਸ਼ਾਰੀ, ਇਸ ਆਗੇ ਅਤੇ ਸਾਗੇ ਕੋ ਨਾ ਟਿਕੇ ਵਪਾਰੀ। ਕੋਈ ਵਪਾਰੀ ਅੱਗੇ ਟਿਕ ਹੀ ਨਹੀਂ ਸਕਦਾ, ਇਹ ਐਸੀ ਢਾਲ ਐਸੀ ਗਦਾ ਹੈ, ਇਹ ਸਾਰੇ ਜਿਹੜੇ ਔਗਣ ਸੀ ਥੱਕ ਟੁੱਟ ਕੇ ਮੇਰਾ ਹੁਣ ਸਾਥ ਛੱਡ ਗਿਆ। ਮੈਂ ਹਾਲੇ ਵੀ ਪਰਮਾਤਮਾ ਦੇ ਪਿਆਰ ਦੇ ਸਫ਼ਰ ਵਿੱਚ ਤੁਰਿਆ ਜਾ ਰਿਹਾ, ਹੌਂਸਲਾ ਕਰਕੇ ਕਿ ਇੱਕ ਦਿਨ ਪਰਮਾਤਮਾ ਦੇ ਦਰਬਾਰ ਵਿੱਚ ਪਹੁੰਚਣਾ ਹੈ ਅਤੇ ਸੁਰਖਰੂ ਹੋਣਾ ਹੈ, ਉਹਨਾਂ ਦੀ ਆਸ਼ੀਰਵਾਦ ਪ੍ਰਾਪਤ ਕਰਨੀ ਹੈ। ਹਉਮ ਮੈਂ ਰੋਗ ਮਿਟੇ ਕਿਰਪਾ ਤੇ, ਜਿਹੜੇ ਹਉਮੈ ਹੰਕਾਰ ਆਦਿਕ ਰੋਗ ਸੀ ਉਹਦੀ ਕਿਰਪਾ ਨਾਲ ਮਿਟ ਜਾਂਦੇ ਜਦੋਂ ਉਹ ਬਖਸ਼ਿਸ਼ ਕਰ ਦਿੰਦੇ ਹਨ। ਜਮ ਤੇ ਭਏ ਬਵਾਕਾ, ਅਤੇ ਜੇ ਤਾਂ ਪੁੰਨ ਪਾਪ ਕਰਦੇ ਇਹ ਤਾਂ ਸਾਨੂੰ ਜਮਾਂ ਦੇ ਕਟਹਿਰੇ ਵੀ ਖੜ੍ਹਨਾ ਪੈਣਾ ਸੀ, ਪੁੰਨੀ ਸਵਰਗ ਵਿੱਚ ਹੈ ਅਤੇ ਪਾਪੀ ਨਰਕ 'ਚ ਹੈ। ਜਿਹੜੇ ਨਿਸ਼ਕਾਮ ਕਰਨ ਜੋਗੀ ਆਤਮਾ ਗਿਆਨੀ ਹੈ ਉਹ ਪਰਮਾਤਮਾ ਵਿੱਚ ਅਭੇਦ ਅਦਵੈਤ ਆਤਮਾ ਨੂੰ ਦੀ ਜਿਹੜੀ ਅਵਸਥਾ ਪ੍ਰਾਪਤ ਕਰ ਲੈਂਦੇ ਹੈ। ਜਮ ਤੇ ਭੈ ਬਵਾਕਾ, ਹੁਣ ਜਮ ਤੋਂ ਅਸੀਂ ਛੁਟਕਾਰਾ ਪ੍ਰਾਪਤ ਕਰ ਲਿਆ, ਨਰਲੇਪ ਜਿਹੜੀ ਅਵਸਥਾ ਹੈ ਉਹ ਭਾਈ ਪ੍ਰਾਪਤ ਕਰ ਲਈ ਹੈ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਟਹਿਲ ਮਹਿਲ ਤਾ ਕੋ ਮਿਲੈ ਜਾ ਕੋ ਸਾਧ ਕਿਰਪਾਲ, ਜੋ ਲੜੀ ਦੇ ਰਾਮ ਸੇਵਕ ਸਾਈ ਪੜਿਆ। ਗੁਰੂ ਘਰ ਦੀ ਟਹਿਲ ਮਿਲ ਗਈ ਹੈ, ਗੁਰੂ ਘਰ ਦੀ ਸੇਵਾ ਅਸੀਂ ਕਰ ਰਹੇ ਹਾਂ। ਗੁਰ ਕੀ ਆਗਿਆ ਭਾਣੀ, ਟਹਿਲੂਏ ਬਣ ਕੇ ਗੁਰੂ ਘਰ ਦੀ ਨੌਕਰ ਬਣ ਕੇ ਸੇਵਾ ਕਰ ਰਹੇ, ਦਾਸ ਬਣ ਕੇ ਕਰ ਰਹੇ, ਕਿਉਂਕਿ ਜਿਹੜਾ ਤਾਂ ਕਿਸੇ ਦਾ ਮੁਲਾਜ਼ਮ ਨੌਕਰ ਹੈ ਉਹਦੀ 8 ਘੰਟੇ ਡਿਊਟੀ ਹੈ, ਮਹੀਨੇ 4 ਛੁੱਟੀਆਂ ਤਾਂ ਹੈ ਹੀ ਐਤਵਾਰ ਦੀਆਂ, ਅਤੇ ਬਾਕੀ ਵੀ ਬਹਾਨਾ ਹੁੰਦਾ, ਹੁਣ ਬਿਮਾਰੀ ਹੈ ਜਾਂ ਜ਼ਰੂਰੀ ਕੰਮ ਪੈ ਗਿਆ ਅਤੇ ਜਾਂ ਕੋਈ ਦੁੱਖ ਸੁੱਖ ਆ ਗਿਆ, ਅਤੇ ਜੰਮਣ ਦੀ ਵਿਆਹ ਦੀ ਮਰਨ ਦੀ ਵੀ ਛੁੱਟੀ ਲੈਂਦੇ ਆ, ਹੋਰ ਵੀ ਕਈ ਕਾਰਨ ਬਣਾ ਲੈਂਦੇ ਆ। ਪਰ ਜਿਹੜਾ ਸੇਵਕ ਹੈ ਉਹਨੂੰ ਕਦੇ ਛੁੱਟੀ ਨਹੀਂ ਹੁੰਦੀ, ਨਾ ਦਿਨ ਨਾ ਰਾਤ। ਹੁਣ ਸੂਰਜ ਨੂੰ ਕਦੀ ਛੁੱਟੀ ਹੋਈ ਹੈ, ਹਵਾ ਨੂੰ ਕਦੀ ਛੁੱਟੀ ਹੋਈ ਹੈ, ਦਿਨ ਰਾਤ ਚਲੇ ਜਾਂਦੇ, ਸੂਰਜ ਕਦੇ ਛੁੱਪਦਾ ਨਹੀਂ, ਧਰਤੀ ਦੇ ਹੇਰ ਫੇਰ ਨਾ ਦਿਸਦਾ ਨਹੀਂ, ਉਹ ਤਾਂ ਹਮੇਸ਼ਾ ਹੀ ਰਹਿੰਦਾ। ਇਸ ਤਰ੍ਹਾਂ ਜਿਹੜਾ ਸੇਵਕ ਹੈ ਉਹ 24 ਘੰਟੇ ਗੁਰੂ ਦੀ ਆਦਰ ਵਿੱਚ ਟਹਿਲੂਆ ਬਣ ਕੇ ਹਾਜ਼ਰ ਰਹਿੰਦਾ, ਕਦੀ ਬਹਾਨਾ ਨਹੀਂ ਬਣਾਉਂਦਾ, ਮੈਂ ਹੁਣ ਆਰਾਮ ਨਹੀਂ ਕੀਤਾ, ਮੈਂ ਥੱਕਾ ਹੋਇਆ, ਅੱਜ ਮੇਰਾ ਵਿਹਲ ਨਹੀਂ, ਕੱਲ੍ਹ ਆ ਜਾਵਾਂਗਾ, ਜਾਂ ਕੋਈ ਹੋਰ ਬਹਾਨਾ ਬਣਾਵੇ। ਉਹਦੇ ਕੋਈ ਬਹਾਨੇਬਾਜ਼ੀ ਨਹੀਂ ਹੁੰਦੀ, ਨੌਕਰ ਭੋਗੀ ਹੈ। ਜਿਹੜਾ ਇਸ ਤਰ੍ਹਾਂ ਦਾ ਸੇਵਕ ਬਣ ਜਾਂਦਾ, ਸੇਵ ਕੀਤੀ ਸੰਤੋਖੀ ਜੀ ਸੱਚੋ ਸੱਚ ਤੇ ਆਇਆ, ਉਨੀ ਮੰਦੇ ਪੈਰ ਰੱਖੋ ਕਰ ਸ਼ੁਕਰ ਧਰਮ ਕਮਾਇਆ, ਉਨੀ ਦੁਨੀਆਂ ਤੋੜੇ ਬੰਧਨਾ ਹਨ ਪਾਣੀ ਥੋੜਾ ਖਾਇਆ, ਤੂੰ ਬਖਸੀਸੀ ਅਗਲਾ ਦੇਵੈ ਚੜੇ ਸਪਾਇਆ, ਵਡਿਆਈ ਵੱਡਾ ਪਾਇਆ। ਇਸ ਵਾਸਤੇ ਸੇਵਕ ਦਾ ਤਾਂ ਐਸਾ ਸੁਭਾਵ ਹੈ, ਗੁਰ ਕੀ ਆਗਿਆ ਭਾਣੀ, ਗੁਰੂ ਦੀ ਆਗਿਆ ਉਹਨਾਂ ਨੂੰ ਹਮੇਸ਼ਾ ਭਾਣੀ ਚੰਗੀ ਲੱਗਦੀ ਹੈ, ਉਹਦੇ ਹੁਕਮ ਉੱਤੇ ਕਦੇ ਵੀ ਕਿੰਤੂ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਗਾਹ ਹੀ ਹੁਕਮ ਹੈ, ਗੁਰ ਕੀ ਬਾਣੀ ਹੈ। ਇਹਦੇ ਤੇ ਓਂਕਾਰ 1820 ਨੂੰ ਹੀ ਅਸੀਂ ਗੁਰੂ ਮੰਨਦੇ ਹਾਂ, ਕੋਈ ਕਿੰਤੂ ਨਹੀਂ। ਜੇ ਕਿੰਤੂ ਕਰਦੇ ਹਾਂ ਤਾਂ ਫਿਰ ਅਸੀਂ ਮਹਾਰਾਜ ਨੂੰ ਕਿਵੇਂ ਮੰਨਦੇ ਹੋਏ? ਇਸ ਵਾਸਤੇ ਮਹਾਰਾਜ ਕਹਿੰਦੇ ਗੁਰ ਕੀ, ਗੁਰੂ ਦੀ ਜਿਹੜੀ ਆਗਿਆ ਹੈ, ਆਗਿਆ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਹੈ। ਇਹ ਤਾਂ ਨਹੀਂ ਕਿ ਫਲਾਨੀ ਬਾਣੀ ਗੁਰੂ ਹੈ, ਫਲਾਨੀ ਬਾਣੀ ਨਹੀਂ, ਸਮੁੱਚੇ ਦਾ ਹੀ ਨਾਮ ਹੈ। ਗੁਰੂ ਦੀ ਆਗਿਆ ਉਹਨੂੰ ਭਾਣੀ ਬਹੁਤ ਚੰਗੀ ਲੱਗਦੀ ਹੈ। ਕਹ ਨਾਨਕ ਜਿਨ ਜਨ ਤੇ ਕਾਢੇ, ਆਖਰੀ ਬੇਨਤੀ ਹੈ ਹਜ਼ੂਰ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਸਿਧਾਂਤ, ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੀ ਮੁਬਾਰਕ ਰਸਨਾ ਤੋਂ ਵਿਚਾਰਨ ਕਰਕੇ ਸਾਨੂੰ ਦੱਸ ਰਹੇ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਹਨ ਜਿਨ੍ਹਾਂ ਨੇ ਸਾਨੂੰ ਜਮਾਂ ਦੇ ਜਾਲ ਵਿੱਚੋਂ ਕੱਢ ਲਿਆ, ਭਾਵ ਪਰਾਈਆਂ ਤੋਂ ਰਹਿਤ ਕਰ ਦਿੱਤਾ। ਤਿਸ ਗੁਰ ਕੈ ਗੁਰਬਾਣੀ, ਉਸ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅਸੀਂ ਸਦਾ ਵਾਸਤੇ ਕੁਰਬਾਨ ਬਲਿਹਾਰ ਜਾਂਦੇ ਹਾਂ। ਬਲਿਹਾਰੀ ਗੁਰ ਆਪਣੇ ਦਿਓ ਆੜੀ ਸਤਵਾਰ, ਜਿਨ ਮਾਨਸ ਤੇ ਦੇਵਤੇ ਕੀਏ ਤਰਤ ਨਾ ਲਾਗੀ ਵਾਰ, ਜੇ ਸੋ ਚੰਦਾ ਉਗਲੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦੇ ਹਾਂ ਗੁਰ ਬਿਨ ਭੋਰ ਆਂਦਾ, ਗੁਰ ਬਿਨ ਭੋਰ ਆਂਦਾਰ ਗੁਰੂ ਬਿਨ ਸਮਝ ਨਾ ਆਵੇ। ਕਿਉਂਕਿ ਗੁਰੂ ਹੀ ਹੈ ਜਿਹੜਾ ਗੋ ਦਾ ਅਰਥ ਹੀ ਅਗਿਆਨਤਾ ਦਾ ਨਿਰਾਲੂ ਦਾ ਮਤਲਬ ਪ੍ਰਕਾਸ਼ ਹੈ। ਸਤਿਗੁਰ ਜਿਹੜੇ ਅਗਿਆਨਤਾ ਦਾ ਨਿਰਾਲੂ ਕਰਕੇ ਸਤਿਰੂਪੀ ਪਰਮਾਤਮਾ ਦਾ ਪ੍ਰਕਾਸ਼ ਕਰ ਦੇਣ, ਉਹਨਾਂ ਦਾ ਨਾਮ ਭਾਈ ਸਤਿਗੁਰੂ ਹੈ। ਇਸ ਵਾਸਤੇ ਸਤਿਗੁਰ ਕਿਵੇਂ ਜਾਣਿਆ, ਸਤਿਗੁਰ ਤਿਸ ਕਾ ਨਾਓ ਤਿਸ ਕਹਿ ਸੰਤ ਸਿਖਰੈ ਨਾਨਕ ਹਰ ਗੁਣ ਗਾਓ। ਇਹ ਸਾਧ ਸੰਗਤ ਜੀ ਬੇਨਤੀਆਂ, ਸੋ ਸਾਰਿਆਂ ਨੂੰ ਗੁਰੂ ਵਾਲੇ ਬਣਨਾ ਚਾਹੀਦਾ। ਗੁਰ ਲਾਗਾ ਤੋਂ ਜਾਣੀਏ ਜੋ ਮਿਟੈ ਉਹ ਮੰਤਾਵ, ਜਦੋਂ ਮਨ ਵਿੱਚੋਂ ਅੰਤਿਸ਼ ਕਰਨ ਚੋਂ ਅਧਿਆਤਮਕ ਅਧੀ ਭੂਤ ਅਧੀ ਦੈਵ ਇਹ ਜਿਹੜੇ ਸੰਤਾਪ ਮਿਟ ਜਾਣ, ਇਹ ਮੰਨ ਲਓ ਅਸੀਂ ਪੂਰੇ ਗੁਰੂ ਦੀ ਸੰਗਤ ਕੀਤੀ ਹੈ, ਸਾਨੂੰ ਭਾਈ ਲਾਭ ਪ੍ਰਾਪਤ ਹੋਇਆ। ਸੋ ਸਤਿਗੁਰੂ ਗਰੀਬ ਨਿਵਾਸ ਜੀ ਨੇ ਬੜੀ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ, ਪਾਪ ਸਾਰੇ ਪਾਪਾਂ ਵਾਲੇ ਹੈ। ਸਤਿਗੁਰੂ ਜੀ ਨੇ ਆਪ ਜੀ ਨੂੰ ਸਮਾਧ ਦਿੱਤੀ ਹੈ, ਪ੍ਰਬੰਧਕਾਂ ਨੂੰ ਵੀ ਸਹਿਯੋਗ ਦਿੰਦੇ ਹਾਂ। ਆਪਣੇ ਜੀਵਨ ਦਾ ਜੋ ਮਨੋਰਥ ਹੈ, ਇਸ ਦੇਹੀ ਕੋ ਸਿਮਰਾ ਦੇ ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਪਾਏ ਲਾਹਾ ਲਾਓ। ਲਾਹਾ ਲੈਣ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਕਥਾ ਕੀਰਤਨ ਸੁਣਦਾ ਲਾਭ ਪ੍ਰਾਪਤ ਕਰਦੇ ਹੋ। ਆਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਗ੍ਰੰਥੀ ਸਿੰਘਾਂ ਦਾ, ਆਏ ਵਿਦਵਾਨਾਂ ਦਾ, ਗਿਆਨੀ ਜੀ ਦਾ, ਢਾਡੀ ਸਿੰਘਾਂ ਦਾ, ਪ੍ਰਬੰਧਕਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਇਸੇ ਤਰ੍ਹਾਂ ਕੱਲ੍ਹ ਵੀ ਆਪ ਜੀ ਨੇ ਸਮੇਂ ਨਾਲ ਪਹੁੰਚ ਕੇ ਲਾਹਾ ਲੈਣ ਦੀ ਕੋਸ਼ਿਸ਼ ਕਰਨੀ, ਸਾਧੂ ਜੀ ਦੇ ਆਸ਼ੀਰਵਾਦ ਦੇ ਪਾਤਰ ਬਣਨਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।